दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मनबिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी हो रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है। ग्रंथाकार भाई संतोख सिंह जी दसदे ने कि देवी ने वरदान दिता है कि तेरा पंथ पैदा होवेगा वधेगा। देवी ने आख्या कि जिन्निया भी मैं गल्लां आखियां ने ये सारियां इसे तरीके दे नाल सत होणगियां। कल इथों तक कथा पहुंची सी आज इथों अगे मैं प्रारंभ करदा। निज करते सत गुर को दई या ते करद नाम बिदतई। क्योंकि सतगुरु गोविंद सिंह सच्चे पातशाह जी ने एक हथियार दी मंग कीती सी एक शस्त्र दी मंग कीती सी कि देवी अपने हाथ तो कोई शस्त्र दे। ग्रंथाकार भाई संतोख सिंह जी लिखते ने उस वेले एक छोटी किरपाण देवी ने सतगुरु गोविंद सिंह सच्चे पातशाह जी नूं दित्ती। एहले कर जल जोत मिष्टान फेर न करो अपने पान। छोटी किरपाण देण तों बाद देवी कहिंदी है इस नूं लै के पानी दे विच कुछ मिठा पदार्थ पा के फिर उस पानी दे विच इस किरपान नूं अपने हत्थां दे नाल फेर देने। सूर होएगा सिदक तुम्हारा हेर छतर पाजै डर तारा। हुण जिस तरह आपां अमृत तैयार करदे हां उसी ही विधि दे अनुसार कीता जांदा है। देवी ने आख्या एक बर्तन दे विच पानी पा के कुछ मिठा उस दे विच पा के ते इस किरपान नूं उस दे विच कसाउणा है ते उस तों बाद जेड़ा ओ तैयार होवेगा भाव के अमृत ओ सारयां नूं छकाउणा है। ग्रंथाकार भाई संतोख सिंह जी लिखदे ने कि नाले देवी ने आख्या सूर होएगा सिदक तुम्हारा हेर शत्रु भाजै डर तारा। भाव के तुहाडा पंथ सिदकवान ते वड्डा सूरमा होवेगा। देखदियां सार ही जिहड़े वैरी ने उह डर नूं धारण करके तुहाडे पंथ तों भज जिया करनगे। अब दी जै कुछ भेट हमारी हे सुत जिसते होए सुख पारी। किरपाण देण तों बाद फिर देवी ने आख्या कि कुछ मेरे अगे तू अर्पण कर मेरी भेटा दे ताकि हे पुत्र तेनू वड्डे सुखां दी प्राप्ति होवे। सुन गुर करद करी कर तारन हथ निज तन किया रखत निकारन। ਜਿਹੜੀ ਉਹ ਛੋਟੀ ਕਿਰਪਾਨ ਦਿੱਤੀ ਸੀ ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਦੇ ਵਿੱਚ ਮਾਰਿਆ ਤੇ ਕਾਫੀ ਸਾਰਾ ਸਤਿਗੁਰਾਂ ਨੇ ਆਪਣੇ ਸਰੀਰ ਦੇ ਵਿੱਚੋਂ ਲਹੂ ਕੱਢ ਕੇ ਉਹ ਖੂਨ ਅਰਪਣ ਕੀਤਾ। ਸੋਲੇ ਘਰ ਨਿਜ ਜਗ ਮਾਤ ਪੁਣ ਗੁਰ ਦੇਨ ਪੇਟ ਕਰ ਆਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣਾ ਖੂਨ ਕੱਢ ਕੇ ਭੇਟਾ ਕੀਤਾ ਉਸ ਨੂੰ ਲੈ ਕੇ ਜਗਤ ਦੀ ਮਾਤਾ ਭਾਵ ਕੇ ਆਦਿ ਸ਼ਕਤੀ ਦੇਵੀ ਬੜੀ ਪ੍ਰਸੰਨ ਹੋਈ। ਪੁਣ ਗੁਰ ਦੇਨ ਭੇਟ ਕਰ ਆਨ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਰ ਵੀ ਉਸਦੀ ਭੇਟਾ ਅੱਗੋਂ ਦੇਣ ਲੱਗੇ ਨੇ। ਸ਼ਸਤਰਾਂ ਤੇ ਸੋ ਹੱਥ ਹੋਏ ਵਿੱਚ ਬਾਦੇ ਚਾਰੋਂ ਦਿਨ ਸਾਹਿਬ ਜ਼ਾਦੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਜੰਗ ਦੇ ਵਿੱਚ ਹਥਿਆਰਾਂ ਦੇ ਨਾਲ ਮਰਨਗੇ ਐਸੇ ਚਾਰ ਸਾਹਿਬਜ਼ਾਦੇ ਹੇ ਦੇਵੀ ਮੈਂ ਤੈਨੂੰ ਭੇਟਾ ਦਿੰਦਾ। ਲੱਖੋਂ ਸਿੰਘ ਧਰੈ ਔਰ ਕ੍ਰੋਧ ਹੋਏ ਤੁਮ ਭੇਟ ਮ੍ਰਿਤਕ ਵਿੱਚ ਯੁੱਧ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਯੁੱਧ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਮੇਰੇ ਜਿਹੜੇ ਸਿੰਘ ਸੂਰਮੇ ਮਰਨਗੇ ਹੇ ਦੇਵੀ ਉਹ ਸਾਰੇ ਦੇ ਸਾਰੇ ਤੈਨੂੰ ਮੈਂ ਭੇਟਾ ਕਰਦਾ ਹਾਂ। ਭਾਵ ਕੇ ਭਵਿੱਖਤ ਦੇ ਵਿੱਚ ਜੋ ਕੁਝ ਭੇਟਾ ਹੋਣ ਵਾਲਾ ਹੈ ਉਹ ਵੀ ਦੱਸ ਦਿੱਤਾ। ਐਸ ਵੇਲੇ ਭੇਟਾ ਦਿੱਤੀ ਹੈ ਆਪਣੇ ਖੂਨ ਦੀ ਕੱਢ ਕੇ ਤੇ ਨਾਲ ਹੀ ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੇ ਜਿਹੜੇ ਚਾਰ ਸਾਹਿਬਜ਼ਾਦੇ ਨੇ ਉਹ ਵੀ ਮੈਂ ਤੇਰੀ ਭੇਟਾ ਕਰਾਂਗਾ। ਮੇਰੇ ਲੱਖਾਂ ਜਿਹੜੇ ਸਿੰਘ ਸੂਰਮੇ ਨੇ ਜਿਹੜੇ ਕਿ ਰਣ ਭੂਮੀ ਦੇ ਵਿੱਚ ਸ਼ਹੀਦ ਹੋਣਗੇ ਮੈਂ ਉਹ ਵੀ ਤੈਨੂੰ ਭੇਟਾ ਦਿੰਦਾ। ਇਮ ਬਾਰ ਦੇਤ ਲੇਤ ਨਿਜ ਭੇਟ ਤਤਸ਼ਨ ਆਪਣ ਪ੍ਰਕਾਸ਼ ਸਮੇਟ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਦੇਵੀ ਨੇ ਇਸ ਤਰ੍ਹਾਂ ਵਰਦਾਨ ਦਿੱਤਾ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਭੇਟਾ ਨੂੰ ਪ੍ਰਵਾਨ ਕੀਤਾ ਤਤਸ਼ਨ ਆਪਣ ਪ੍ਰਕਾਸ਼ ਸਮੇਟ। ਜਿਹੜਾ ਹਰ ਇੱਕ ਪਾਸੇ ਬਹੁਤ ਤੇਜ ਪ੍ਰਕਾਸ਼ ਫੈਲਿਆ ਹੋਇਆ ਸੀ ਦੇਵੀ ਨੇ ਸਾਰੇ ਦਾ ਸਾਰਾ ਪ੍ਰਕਾਸ਼ ਸਮੇਟ ਲਿਆ ਇਕੱਠਾ ਕਰ ਲਿਆ। ਅੰਤਰ ਧਿਆਨ ਭਈ ਜਗ ਮਾਈ ਤਵ ਲੰਕੁੜੀਏ ਗਿਰਾਇਆ ਲਾਈ। ਸਾਰਾ ਕੁਝ ਸਮੇਟ ਕੇ ਕਵੀ ਜੀ ਲਿਖਦੇ ਨੇ ਕਿ ਫੇਰ ਉਹ ਜਗਤ ਦੀ ਮਾਤਾ ਜਿਹੜੀ ਦੇਵੀ ਸੀ ਉਹ ਅੰਤਰ ਧਿਆਨ ਹੋ ਗਈ ਹੈ ਅਦ੍ਰਿਸ਼ ਹੋ ਗਈ ਹੈ ਗਾਇਬ ਹੋ ਗਈ ਹੈ ਅਲੋਪ ਹੋ ਗਈ ਹੈ ਇਕਦਮ। ਕਵੀ ਜੀ ਲਿਖਦੇ ਨੇ ਤਬ ਲੰਕੁੜੀਏ ਗਿਰਾ ਅਲਾਈ ਉਸ ਦੇ ਅਲੋਪ ਹੋਣ ਤੋਂ ਬਾਅਦ ਜਿਹੜਾ ਲੰਕੁੜੀਆ ਸੀ ਉਸ ਨੇ ਫਿਰ ਇਸ ਤਰ੍ਹਾਂ ਆਖਿਆ ਦੇਵੀ ਦਾ ਜਿਹੜਾ ਚੋਬਦਾਰ ਸੀ ਉਸ ਨੂੰ ਆਖਿਆ ਜਾਂਦਾ ਹੈ ਲੰਕੜੀਆ। ਜਿਹੜਾ ਚੋਬਦਾਰ ਸੀ ਦੇਵੀ ਦਾ ਫਿਰ ਉਹਨੇ ਇਸ ਤਰ੍ਹਾਂ ਆਖਿਆ ਸਤਿਗੁਰਾਂ ਨੂੰ ਮਮ ਬਾਣਾ ਕਛਨੀ ਇਹ ਲੀਜੈ ਆਪਣੇ ਸਰਬ ਪੰਥ ਮੈਂ ਦੀਜੈ। ਉਹ ਲੰਕੜੀਆ ਦੇਵੀ ਦਾ ਸੇਵਕ ਕਹਿੰਦਾ ਮੇਰਾ ਜਿਹੜਾ ਬਾਣਾ ਹੈ ਇਹ ਕਛਨੀ ਇਹ ਤੁਸੀਂ ਲੈ ਲਓ। ਕਛਨੀ ਤੋਂ ਭਾਵ ਹੈ ਕਛਹਿਰਾ ਛੋਟੇ ਜਾਂਗੀ ਨੂੰ ਇਸ ਤੋਂ ਇਲਾਵਾ ਕਛਨੀ ਆਖਿਆ ਜਾਂਦਾ। ਕਹਿਣ ਤੋਂ ਭਾਵ ਹੈ ਕਿ ਜਿਹੜਾ ਕਛਹਿਰਾ ਹੈ ਇਹ ਵੀ ਤੁਸੀਂ ਲੈ ਲਓ ਆਪਣੇ ਸਰਬ ਪੰਥ ਮੈਂ ਦੀਜੈ ਆਪਣੇ ਨਵੇਂ ਬਣਨ ਵਾਲੇ ਪੰਥ ਨੂੰ ਤੁਸੀਂ ਕਛਹਿਰਾ ਪ੍ਰਦਾਨ ਕਰਿਓ। ਜੰਗ ਸਮੇਂ ਕੋ ਹੈ ਇਹ ਬਾਣਾ ਯਾਂ ਤੇ ਹੋਏ ਹੈ ਤੇਜ ਮਹਾਨਾ। ਉਹ ਲੰਕੜੀਆ ਦੇਵੀ ਦਾ ਸੇਵਕ ਕਹਿੰਦਾ ਕਿ ਜੰਗ ਦੇ ਸਮੇਂ ਦਾ ਇਹ ਬਾਣਾ ਹੈ ਇਸ ਕਰਕੇ ਜੇਕਰ ਤੁਹਾਡੇ ਸਿੰਘ ਇਸ ਕਛਹਿਰੇ ਨੂੰ ਪਾਉਣਗੇ ਤੇ ਉਹਨਾਂ ਦਾ ਤੇਜ ਹੋਰ ਵੀ ਜ਼ਿਆਦਾ ਤੋਂ ਜ਼ਿਆਦਾ ਵਧੇਗਾ। ਪੰਥ ਤੁਮਾਰੇ ਬਲ ਬਿਰਦਾਉ ਯੁੱਧ ਸਹਾਇ ਹੇਤ ਮੈਂ ਆਉ। ਉਹ ਕਹਿੰਦਾ ਕਿ ਤੁਹਾਡੇ ਪੰਥ ਦੇ ਬਲ ਨੂੰ ਮੈਂ ਹੋਰ ਵੀ ਜ਼ਿਆਦਾ ਵਧਾ ਦਿਆਂਗਾ ਜਦੋਂ ਕਿਤੇ ਵੀ ਤੁਹਾਡਾ ਯੁੱਧ ਹੁੰਦਾ ਹੋਵੇਗਾ ਤੁਹਾਡਿਆਂ ਸਿੰਘਾਂ ਦਾ ਉਸ ਵੇਲੇ ਮੈਂ ਯੁੱਧ ਦੀ ਸਹਾਇਤਾ ਦੇ ਵਾਸਤੇ ਆਇਆ ਕਰਾਂਗਾ ਪਹੁੰਚਿਆ ਕਰਾਂਗਾ। ਇਮ ਕਹਿ ਲੋਪ ਭਇਓ ਤਤਕਾਲ ਕਰਦ ਹੱਥ ਤਰ ਥਿਰੇ ਕਿਰ ਪਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਗੱਲ ਕਰਨ ਤੋਂ ਬਾਅਦ ਉਹ ਲੰਕੜੀਆ ਵੀ ਅਲੋਪ ਹੋ ਗਿਆ ਹੈ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਛੋਟੀ ਕਿਰਪਾਨ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ ਤੇ ਪਹਾੜ ਦੀ ਚੋਟੀ ਦੇ ਉੱਤੇ ਇਕੱਲੇ ਸਤਿਗੁਰੂ ਜੀ ਖੜੇ ਨੇ। ਬਰ ਲੈ ਘਰ ਬਹੁ ਮੁਖ ਪਰ ਲਾਲੀ, ਜਾਗਤ ਜੋਤ ਤੇਜ ਬਹੁ ਵਾਲੀ। ਕਵੀ ਜੀ ਲਿਖਦੇ ਨੇ ਕਿ ਵਰਦਾਨ ਲੈਣ ਤੋਂ ਬਾਅਦ ਸਤਿਗੁਰਾਂ ਦੇ ਮੁਖੜੇ ਦੇ ਉੱਤੇ ਬਹੁਤ ਜ਼ਿਆਦਾ ਲਾਲੀ ਪ੍ਰਕਾਸ਼ਮਾਨ ਹੈ। ਜਾਗਤ ਜੋਤ ਤੇਜ ਬਹੁ ਵਾਲੀ, ਭਾਵ ਕੇ ਬਹੁਤੇ ਜ਼ਿਆਦਾ ਤੇਜ ਵਾਲੀ ਜਿਹੜੀ ਜੋਤੀ ਹੈ ਉਹ ਵੀ ਬਹੁਤ ਜ਼ਿਆਦਾ ਪ੍ਰਕਾਸ਼ਮਾਨ ਹੈ। ਨੇਤਰ ਖੁਮਾਰੀ ਸੋ ਚੜ ਰਹੇ, ਹਿਰਦੈ ਪ੍ਰਮੋਦ ਅਦਕ ਹੀ ਲਹੇ। ਕਵੀ ਜੀ ਲਿਖਦੇ ਨੇ ਕਿ ਨੇਤਰ ਸਤਿਗੁਰਾਂ ਦੇ ਖੁਮਾਰੀ ਦੇ ਵਿੱਚ ਚੜ ਗਏ ਨੇ। ਗੁਰਬਾਣੀ ਦੇ ਵਿੱਚ ਪਾਠ ਹੁੰਦਾ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇੱਕ ਖੁਮਾਰੀ ਹੈ, ਨਾਮ ਦਾ ਵੀ ਇੱਕ ਨਸ਼ਾ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੇਤਰਾਂ ਦੇ ਵਿੱਚ ਹੁਣ ਸਤਿਗੁਰਾਂ ਦੇ ਖੁਮਾਰੀ ਚੜ ਗਈ ਹੈ, ਅਜੀਬ ਕਿਸਮ ਦਾ ਨਸ਼ਾ ਛਾ ਗਿਆ। ਹਿਰਦੈ ਪ੍ਰਮੋਦ ਅਦਕ ਹੀ ਲਹੇ, ਕਿਉਂਕਿ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਪ੍ਰਮੋਦ ਹੈ, ਬਹੁਤ ਵਧੀਕ ਖੁਸ਼ੀ। ਕਮਰ ਕਸੇ ਜੁੱਤ ਤਰ ਕਸ਼ ਅਸੀ, ਹੱਥ ਕਮਾਣ ਕਠਣ ਅਤ ਲਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਮਰ ਕਸਾ ਲਾਇਆ ਹੈ ਤੇ ਕਮਰ ਕਸੇ ਦੇ ਵਿੱਚ ਸਤਿਗੁਰਾਂ ਨੇ ਵੱਡੀ ਤਲਵਾਰ ਨੂੰ ਧਾਰਨ ਕੀਤਾ ਹੋਇਆ ਜਿਹੜੀ ਬਹੁਤ ਜ਼ਿਆਦਾ ਚਮਕ ਰਹੀ ਹੈ। ਹੱਥ ਕਮਾਣ ਕਠਣ ਅਤ ਲਸੀ, ਹੱਥ ਦੇ ਵਿੱਚ ਸਤਿਗੁਰਾਂ ਨੇ ਕਮਾਣ ਫੜੀ ਹੋਈ ਹੈ, ਭਾਵ ਕੇ ਧਨੁਸ਼ ਫੜਿਆ ਹੋਇਆ ਜਿਹੜਾ ਕਿ ਬਹੁਤ ਜ਼ਿਆਦਾ ਅਤ ਲਸੀ ਹੈ, ਭਾਵ ਕੇ ਬੜਾ ਲਸਦਾ ਹੈ, ਜਿਹਦੀ ਸੋਭਾ ਨਹੀਂ ਆਖੀ ਜਾ ਸਕਦੀ। ਕਾਰੀ ਇੱਛਾ ਪੂਰਨ ਉੱਠ ਚੱਲੇ, ਸਨੇ ਸਨੇ ਗਿਰ ਵੜ ਕੇ ਤਲੇ। ਹੁਣ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੀ ਇੱਛਾ ਤੇ ਪੂਰਨ ਹੋ ਚੁੱਕੀ ਹੈ। ਸਤਿਗੁਰੂ ਜੀ ਆਪਣੀ ਕਾਮਨਾ ਦੀ ਪੂਰਤੀ ਕਰਨ ਤੋਂ ਬਾਅਦ ਹੁਣ ਹੌਲੀ ਹੌਲੀ ਪਹਾੜ ਤੋਂ ਥੱਲੇ ਉਤਰਨ ਲੱਗੇ। ਪਾਏ ਸ਼ਬਦ ਪੁੰਚਾਲ ਕਨੇਰੇ, ਕਨੇ ਲੋਕ ਆਨੰਦਪੁਰ ਕੇਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਭੁਚਾਲ ਆਇਆ ਹੈ ਜਾਂ ਬਹੁਤ ਉੱਚੀ ਉੱਚੀ ਆਕਾਸ਼ ਦੇ ਵਿੱਚੋਂ ਆਵਾਜ਼ਾਂ ਆਈਆਂ ਨੇ, ਉਹ ਆਵਾਜ਼ਾਂ ਸਿਰਫ ਉਸ ਪਹਾੜ ਦੇ ਤੱਕ ਹੀ ਸੀਮਿਤ ਨਹੀਂ ਸਨ। ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਆਨੰਦਪੁਰ ਦੇ ਵਿੱਚ ਵੀ ਐਸਾ ਕੁਝ ਵਾਪਰਿਆ ਸੀ। ਕਵੀ ਜੀ ਲਿਖਦੇ ਨੇ ਕਿ ਐਸੀਆਂ ਆਵਾਜ਼ਾਂ ਨੂੰ ਸੁਣ ਕੇ ਤੇ ਭੁਚਾਲ ਨੂੰ ਦੇਖ ਕੇ ਆਨੰਦਪੁਰ ਦੇ ਵਿੱਚ ਰਹਿਣ ਵਾਲੇ ਜਿਹੜੇ ਬਹੁਤ ਸਾਰੇ ਲੋਕ ਸਨ ਉਹ ਆਨੰਦਪੁਰ ਦੇ ਵਿੱਚੋਂ ਬਾਹਰ ਆਏ। ਸੁਣ ਲੱਖ ਹਿੱਤ ਤਿੱਤ ਕੋ ਚੱਲ ਆਏ, ਸੈਲ ਤਰੇ ਥਿਰ ਪੇ ਸਮਧਾਏ। ਭਾਵ ਕੇ ਸੁਣ ਕੇ ਤੇ ਦੇਖ ਕੇ ਇਸ ਗੱਲ ਦਾ ਪਰਤਾਵਾ ਲੈਣ ਦੇ ਵਾਸਤੇ ਕਿ ਪਹਾੜ ਦੇ ਉੱਤੇ ਕੀ ਹੋ ਰਿਹਾ। ਕਵੀ ਜੀ ਲਿਖਦੇ ਨੇ ਕਿ ਆਨੰਦਪੁਰ ਦੇ ਵਾਸੀ ਉਸ ਨੈਣਾ ਦੇਵੀ ਦੇ ਪਹਾੜ ਦੇ ਥੱਲੇ ਆਣ ਪਹੁੰਚੇ ਸਨ। ਤਾਰੇ ਸ਼ਸਤਰ ਬੈਠੇ ਪਟ ਜਹਾਂ, ਮਨੋ ਪੌਰ ਸੋ ਬਣ ਕਰ ਤਹਾਂ। ਮਾਨੋ ਸਿੱਖ ਰੱਖਿਆ ਦੇ ਲਈ ਡਿਉੜੀ ਬਣ ਕੇ ਰਹੇ ਸਨ, ਕਿਉਂਕਿ ਪਿੱਛੇ ਇਸ ਗੱਲ ਦਾ ਵੀ ਜ਼ਿਕਰ ਆਇਆ ਕਿ ਪਹਾੜ ਤੋਂ ਥੱਲੇ ਪਹਾੜ ਦੇ ਹੇਠਲੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਸਾਰੇ ਸ਼ਸਤਰਧਾਰੀ ਸੂਰਮਿਆਂ ਨੂੰ ਇਹ ਤਾਕੀਦ ਕਰਕੇ ਠਹਿਰਾਇਆ ਸੀ ਕਿ ਕਿਸੇ ਨੂੰ ਵੀ ਪਹਾੜ ਦੇ ਉੱਤੇ ਚੜਨ ਨਹੀਂ ਦੇਣਾ, ਭਾਵੇਂ ਕੋਈ ਵੀ ਆਵੇ, ਜਿੰਨਾ ਚਿਰ ਆਗਿਆ ਨਾ ਹੋਵੇ ਓਨਾ ਚਿਰ ਸਾਡੇ ਕੋਲ ਕੋਈ ਨਾ ਪਹੁੰਚੇ। ਪਿੱਛੇ ਜਿੱਥੇ ਸੰਗਤ ਦੇ ਦਰਸ਼ਨ ਕਰਨ ਦੀ ਗੱਲ ਆਈ ਸੀ ਉੱਥੇ ਵੀ ਪਹਿਲਾਂ ਸਤਿਗੁਰਾਂ ਦੀ ਆਗਿਆ ਲਈ ਗਈ ਹੈ, ਫਿਰ ਪਹਾੜ ਦੇ ਉੱਤੇ ਜਾ ਕੇ ਸੰਗਤ ਨੇ ਦਰਸ਼ਨ ਕੀਤੇ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰਾਂ ਦੇ ਉਹ ਹਥਿਆਰਧਾਰੀ ਸੂਰਮੇ ਤੈਨਾਤ ਕੀਤੇ ਸਨ ਉਹਨਾਂ ਨੇ ਕਿਸੇ ਨੂੰ ਪਹਾੜ ਦੇ ਉੱਤੇ ਚੜਨ ਨਹੀਂ ਦਿੱਤਾ। ਉਹ ਲੰਘ ਅਗਾਰੀ ਜਾਏ ਨਾ ਕੋਈ, ਸਭ ਕੋ ਰੋਕਤ ਹੈ ਤਹੈ ਸੋਈ। ਭਾਵ ਕੇ ਜਿਹੜਾ ਵੀ ਉੱਥੋਂ ਤੱਕ ਪਹੁੰਚਦਾ ਪਹਿਰੇਦਾਰ ਉੱਥੇ ਹੀ ਉਸ ਨੂੰ ਰੋਕ ਦਿੰਦੇ ਨੇ, ਉਹ ਲੰਘ ਕੇ ਕਹਿੰਦੇ ਨੇ ਕਿ ਕੋਈ ਵੀ ਉੱਪਰ ਜਾ ਨਹੀਂ ਸਕਦਾ। ਕੇਸ਼ਵ ਦਾਸ ਅਗਾਰੀ ਹੋਵਾ, لال گلال درس کو جووا. ایس ویلے کوی سنتوک سنگھ جی لکھدے نے کہ سدگرو جی ایک پاسے پہاڑ تو تھلے اتر رہے نے، دوسرے پاسے بہت ہی ساری سنگت اوتھے پہاڑ دے تھلے پہنچی ہوئی ہے، جنہاں دے وچ پنڈت کیشو داس بھی موجود ہے. اس ویلے کیشو داس نے آکھیا کہ میں اگے جانا ہے، تے کیشو داس نو لنگن دی آگیا سی سدگراں دے والوں، اس کر کے اکلے کیشو داس نو اوپر جان دی آگیا دتی. لال گلال درس کو جووا، پاو کے سدگرو سچے پاتشاہ جی نو رستے دے وچ ہی جا کے ملیا ہے پنڈت کیشو داس. گلال دے وقت سدگرو گوبند سنگھ سچے پاتشاہ جی دا اس نے درشن کیتا، تھلیوں پہاڑ دے قریب ادھ دے وچ اے چڑھ کے پہنچیا. اتوں ادھ دی چڑھائی سدگرو سچے پاتشاہ جی نے طے کر لی ہے، پاو کے سدگرو جی تھلے آ رہے سن، یہ اوپر چڑھ رہا سی، رستے دے وچ دوواں دا ملاپ ہو گیا. دئی اسیس سکھی نت رہی ہے، دیوی بدت پرسنگ سو کہی ہے. جا کے پنڈت نے آشیرواد دتا ہے، کہندا ہے کہ تسی ہمیشہ سکھی رہو، دیوی بدت پرسنگ سو کہی ہے، کہندا ہے کہ دیوی کس طریقے دے نال پرگٹ ہوئی وہ پرسنگ کرپا کر کے مینوں سنا. من باچت جیسے برلینو، جگدمبا جم درشن دینو. پنڈت کہندا ہے کہ من پاؤندا وردان کس طرح تسی دیوی تو پراپت کیتا، اس جگدمبا نے تانوں کس پرکار دے نال درشن دتا. کہن سنن جم آپس ماہی، کرپا کرو پاکھو مجھ پاہی. پنڈت کیشو داس سدگرہ نو کہندا ہے کہ دیوی نے کی آکھیا، تسی دیوی نو کی آکھیا، تواڈے آپس دے وچ جڑے سوال جواب ہوئے کرپا کر کے یہ ساری جڑی وارتا ہے تسی میرے اگے بیان کرو. سیری مکھ تے تب سرب سنایو، پرتھم سروپ درس جم پایو. گرنتھاکار بھائی سنتوک سنگھ جی لکھدے نے پھر سدگرو گوبند سنگھ جی نے اپنے سری مکھ تو سارا پرسنگ سنایا کہ پہلا کس طریقے دے نال پیانک سروپ دا انہاں نے درشن کیتا سی. برم بروہ سری بدنیو باچے، تب ہم اچھت چت کو جاچے. سارا پرسنگ سنایا کہ پہلا پیانک سروپ دا درشن ہویا، اس دے درشن تو بعد میں پھر اکھاں بند کر لیا. کہندے نے سدگرو جی کہ جدوں دوبارہ اکھاں کھولیا تے پیانک سروپ او الوپ ہو چکا سی، چترپوجی دیوی میرے سامنے کھلوتی سی، جنہیں مینوں دوبارہ آکھیا کہ تسی وردان منگو. پھر سدگرو سچے پاتشاہ جی کہندے نے کہ میں اپنا من پاؤندا وردان منگیا. ایو مست کہ پیٹ سو لے کے، انتر تیان پائی بار دے کے. پنڈت کیشو داس نو سدگرہ نے پوری وارتا سنائی کہ میں وردان منگیا، دیوی نے آکھیا ایو مست. ایو مست تو پاو ہوندا ہے کہ ایویں ہی ہوے گا جویں تو وردان منگیا. کہندا ہے کہ اس طرح مینوں کہہ کے اپنی پیٹا لے کے پھر دیوی انتر تیان ہو گئی، الوپ ہو گئی. لگ کرپانی کرتے دین، آتے آنند تے سر تر لین. نال ہی سدگرو گوبند سنگھ جی نے یہ بھی دسیا کہ آ جڑی میرے ہاتھ دے وچ چھوٹی کرپان پھڑی ہوئی ہے، یہ دیوی نے مینوں دتی ہے، تے میں آنندتا نو تارن کر کے اس تلوار نو پہلا سر دے اتے ستکار دے وجوں رکھیا. بپر تمہاری کرنا پائے، کارج سید پائے سمودائے. سدگرو گوبند سنگھ جی کہندے نے پنڈت جی تواڈی کرونا دے نال، تواڈی دیا دے نال یہ سارا جڑا کارج ہے نا پورے طریقے دے نال سدھ ہویا ہے. یہ جڑی گل ہے یہ دو پاسے لگ جاندی ہے، پہلی تے گل ہے کہ تواڈی کرپا دے نال، تواڈی مہربانگی دے نال یہ کارج پورا ہویا ہے، پر سدگرو سچے پاتشاہ جی یہ ویانگ دے نال بچن کہہ رہے نے ਕਿ ਚੰਗਾ ਤੂੰ ਕੰਮ ਕੀਤਾ, ਮੌਕੇ ਦੇ ਵੇਲੇ ਸਾਡੇ ਸਾਥ ਨੂੰ ਛੱਡ ਕੇ ਆ ਗਿਆ, ਬੜੀ ਤੁਹਾਡੀ ਕਿਰਪਾ ਹੈ। ਇਹ ਵਿਅੰਗ ਦੇ ਨਾਲ ਸਤਿਗੁਰੂ ਜੀ ਨੇ ਆਖਿਆ ਕਿ ਬੜੀ ਕਿਰਪਾ ਹੋਈ ਹੈ ਤੁਹਾਡੀ ਮਦਦ ਦੇ ਨਾਲ, ਇਹ ਕਾਰਜ ਸਿਰੇ ਚੜਿਆ। ਇਥੇ ਆਦਿਕ ਸਭ ਪਣਿਓ ਪ੍ਰਸੰਗ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ, ਸਾਰੇ ਦਾ ਸਾਰਾ ਜਿਹੜਾ ਪ੍ਰਸੰਗ ਸੀ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਪੰਡਿਤ ਕੇਸ਼ਵ ਦਾਸ ਨੂੰ ਸੁਣਾਇਆ, ਤੇ ਨਾਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਆਖਿਆ ਕਿ ਪੰਡਿਤ ਤੂੰ ਭੇਟਾ ਦੇ ਬਹਾਨੇ ਉਥੋਂ ਖਿਸਕ ਗਿਆ, ਮੌਕੇ ਦੇ ਸਮੇਂ ਤੂੰ ਪਹੁੰਚਿਆ ਕਿਉਂ ਨੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਜਿਹੜਾ ਜ਼ਿਕਰ ਹੈ ਉਹ ਆਪਣੀ ਸਰਲ ਕਵਿਤਾ ਦੇ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਨੇ। ਸਗੋਂ ਚਾਹੀਦੀ ਸੀ ਕੁਝ ਸ਼ਰਮ ਕਰਨੀ, ਅੱਗੋਂ ਆਖਦਾ ਸੁਣੋ ਦਨਾ ਗੁਰ ਜੀ, ਅਸੀਂ ਜੀਵ ਪਾਪੀ ਥੋੜੇ ਜਿਗਰ ਵਾਲੇ, ਸਾਡੀ ਅਰਜ ਸੁਣੋ ਦਿਲ ਲਾ ਗੁਰ ਜੀ। ਔਖਾ ਤੇਜ ਸੀ ਚੱਲਣਾ ਦੇਵੀ ਦਾ, ਸਾਡੇ ਦਿਲ ਜਾਂਦੇ ਪੈ ਖਾ ਗੁਰ ਜੀ, ਬੁਰਾ ਡੋਲਦਾ ਦੇਖ ਪਹਾੜ ਤਾਈ, ਟਿਕਦੇ ਅਸੀਂ ਨਾ ਚਿੱਤ ਠਹਿਰਾ ਗੁਰ ਜੀ। ਹਨੂਮਾਨ ਪੈਰੋਂ ਕਲ ਜੋਗ ਨਾ ਜਾ, ਫਿਰਦਿਆਂ ਵਿੱਚ ਆਕਾਸ਼ ਦੇ ਆ ਗੁਰ ਜੀ, ਸਾਡਾ ਹੌਸਲਾ ਕੀ ਸੀ ਠਹਿਰ ਸਕਦੇ, ਸਾਨੂੰ ਲੈਣਾ ਸੀ ਡਰ ਦਬਾ ਗੁਰ ਜੀ। ਆਪ ਸ਼ਕਤੀਵਾਨ ਮਹਾਂਪੁਰਖ ਹੈ ਸੋ, ਬੈਠੇ ਰਹੇ ਉਥੇ ਆਸਣ ਲਾ ਗੁਰ ਜੀ, ਮਾੜੇ ਭਾਗ ਸਾਡੇ ਕਰਤਾਰ ਸਿੰਘਾ, ਲਿਆ ਅਸਾਂ ਨਾ ਦਰਸ਼ਨ ਪਾ ਗੁਰ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਪੰਡਿਤ ਨੇ ਆਖਿਆ ਕਿ ਐਸੇ ਭਿਆਨਕ ਸਰੂਪ ਨੂੰ ਦੇਖ ਕੇ ਅਸੀਂ ਡਰ ਜਾਣਾ ਸੀ। ਇਸ ਤੋਂ ਇਲਾਵਾ ਜਿਹੜੀਆਂ ਜੋਗਣਾ ਨੇ ਹਨੂਮਾਨ ਪੈਰੋਂ ਆਦਿਕ ਐਸੀਆਂ ਸ਼ਕਤੀਆਂ ਨੂੰ ਦੇਖ ਕੇ ਅਸੀਂ ਘਬਰਾ ਜਾਣਾ ਸੀ, ਇਸ ਕਰਕੇ ਥੋੜੇ ਦਿਲ ਵਾਲੇ ਅਸੀਂ ਉੱਥੇ ਠਹਿਰ ਨਹੀਂ ਸਕੇ। ਇਸ ਕਰਕੇ ਤੁਸੀਂ ਤੇ ਸ਼ਕਤੀਵਾਨ ਪੁਰਖ ਸੀ, ਇਸ ਕਰਕੇ ਹੌਸਲੇ ਨੂੰ ਧਾਰਨ ਕਰਕੇ ਬੈਠੇ ਰਹੇ, ਪਰ ਮੈਂ ਬੈਠ ਨਹੀਂ ਸੀ ਸਕਦਾ, ਇਸ ਕਰਕੇ ਮੈਂ ਆ ਗਿਆ। ਕਹਿੰਦਾ ਪੰਡਿਤ ਕੇ ਸਾਡੇ ਸਾਰਿਆਂ ਦੇ ਮਾੜੇ ਭਾਗ ਕਿ ਤੁਸੀਂ ਤੇ ਦੇਵੀ ਦੇ ਸਰੂਪ ਦੇ ਦਰਸ਼ਨ ਕਰ ਲਏ, ਪਰ ਸਾਨੂੰ ਉਹ ਦਰਸ਼ਨ ਨਸੀਬ ਹੋ ਨਹੀਂ ਸਕੇ। ਇਸ ਤਰੀਕੇ ਦੇ ਨਾਲ ਪੰਡਿਤ ਨੇ ਆਪਣੀ ਵਾਰਤਾ ਨੂੰ ਦੱਸਿਆ। ਕੇਸ਼ਵ ਚਿੱਤ ਆਨੰਦ ਸੰਗ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਸਤਿਗੁਰਾਂ ਨੇ ਕੋਈ ਬਚਨ ਨਾ ਕੀਤਾ, ਪਰ ਕੇਸ਼ਵ ਦਾਸ ਚਿੱਤ ਦੇ ਵਿੱਚ ਬੜਾ ਆਨੰਦਿਤ ਹੈ। ਤਨ ਤਨ ਤੁਮ ਸਤ ਗੁਰ ਪੂਰੇ, ਪਿਖ ਪਰਮੇਸ਼ਰੀ ਦਰਸ਼ਨ ਰੂਰੇ। ਹੱਥ ਜੋੜ ਕੇ ਪੰਡਿਤ ਕੇਸ਼ਵ ਦਾਸ ਕਹਿੰਦਾ ਕਿ ਤਨ ਹੋ ਤੁਸੀਂ, ਤਨ ਹੋ ਤੁਸੀਂ, ਪੂਰਨ ਸਤਿਗੁਰੂ ਹੋ ਤੁਸੀਂ, ਪਰਮੇਸ਼ਰੀ ਦੇ ਭਾਵ ਕੇ ਆਦਿ ਸ਼ਕਤੀ ਦੇ ਦਰਸ਼ਨ ਸੁੰਦਰ ਕੀਤੇ ਨੇ। ਇਸ ਪ੍ਰਕਾਰ ਨਹੀਂ ਕਿਨੂ ਨਿਹਾਰੀ, ਪਾਏ ਸ਼ਕਤ ਜੁਤ ਬਾਡ ਅਵਤਾਰੀ। ਪੰਡਿਤ ਕਹਿੰਦਾ ਹੈ ਕਿ ਇਸ ਤਰੀਕੇ ਦੇ ਨਾਲ ਕਿਸੇ ਨੇ ਵੀ ਆਦਿ ਸ਼ਕਤੀ ਦਾ ਦਰਸ਼ਨ ਕੀਤਾ ਨਹੀਂ ਹੋਵੇਗਾ, ਭਾਵੇਂ ਕਿ ਵੱਡੇ ਵੱਡੇ ਅਵਤਾਰੀ ਪੁਰਸ਼ ਸ਼ਕਤੀਆਂ ਵਾਲੇ ਹੋ ਚੁੱਕੇ ਨੇ। ਕਸ਼ਟ ਅਨਕ ਸਹਿ ਕਹਿ ਤਪ ਕਾਲਾ, ਹਮਣ ਜਾਗ ਜਿਨ ਕੀਏ ਬਿਸਾਲਾ। ਕਈ ਐਸੇ ਹੋ ਚੁੱਕੇ ਨੇ ਜਿਨ੍ਹਾਂ ਨੇ ਵੱਡੇ ਕਸ਼ਟਾਂ ਦੇ ਨਾਲ ਵੱਡੀ ਤਪੱਸਿਆ ਕੀਤੀ, ਤਪ ਦੀ ਘਾਲਣਾ ਕਾਲੀ, ਹਵਨ ਕੀਤੇ, ਜਗ ਕੀਤੇ, ਬੜਾ ਕੁਝ ਕੀਤਾ, ਪਰ ਇਸ ਤਰ੍ਹਾਂ ਕਿਸੇ ਨੂੰ ਪ੍ਰਗਟ ਰੂਪ ਦੇ ਵਿੱਚ ਦਰਸ਼ਨ ਨਹੀਂ ਹੋਇਆ ਜਿਵੇਂ ਤੁਹਾਨੂੰ ਹੋਇਆ। ਜਪ ਕੋ ਜਾਪਤ ਬੈਸ ਬਿਤਾਈ, ਕਿਨੂੰ ਨਾ ਇਮ ਦੇਖੀ ਜਗ ਮਾਈ। ਜਪ ਨੂੰ ਜਪਦਿਆਂ ਜਪਦਿਆਂ ਕਈਆਂ ਦੀਆਂ ਉਮਰਾਂ ਬਤੀਤ ਹੋ ਗਈਆਂ, ਪਰ ਇਸ ਤਰੀਕੇ ਦੇ ਨਾਲ ਜਗਤ ਦੀ ਮਾਈ ਆਦਿ ਸ਼ਕਤੀ ਦਾ ਦਰਸ਼ਨ ਕਿਸੇ ਨੂੰ ਨਹੀਂ ਹੋਇਆ। ਕਾਲੀ ਕਾਲ ਮੈਂ ਦਰਸ਼ਨ ਪਾਇਓ, ਤੁਮ ਸਮ ਜਗ ਮੈਂ ਅਪਰਨਾ ਥਿਓ। ਪੰਡਿਤ ਕੇਸ਼ਵ ਦਾਸ ਕਹਿੰਦਾ ਕਿ ਕਲਯੁਗ ਦੇ ਇਸ ਭਿਆਨਕ ਸਮੇਂ ਦੇ ਵਿੱਚ ਤੁਹਾਨੂੰ ਦਰਸ਼ਨ ਹੋਇਆ, ਇਸ ਕਰਕੇ ਮੈਂ ਤੇ ਇਹ ਸਮਝਦਾ ਹਾਂ ਕਿ ਇਸ ਵੇਲੇ ਜਗ ਦੇ ਉੱਤੇ ਤੁਹਾਡੀ ਬਰਾਬਰੀ ਦਾ ਕੋਈ ਨਹੀਂ। सोडी बंस अवतंश बिसाले को महमा कही है इस काले। पंडित कहिंदा है कि सतगुरु जी सोडियां दे कोल दे तुसी एक मुकुट दी तरह विशाल सम्मान दे चिन्ह हो। को महमा कही है इस काले। पंडित कहिंदा है कि इस समय दे उते मैं तुहाडी जिन्नी भी महमा करा ओनी ही घट है, भाव के तुहाडी महमा हो ही नहीं सकदी। अब चल आनंद पूरे आनंद दिज दीनन दियो दान बिलंद। कहिंदा कि हुण तुसी आनंदपुर दे विच आनंद दे नाल पहुंचो। जिन्ने भी पंडित ने मेरे समेत इन्हां सारयां नूं वड्डा दान दे। पूरन भई सगल अभिलाखा महा महात्म इम दिज पाखा। पंडित कहिंदा कि तुहाडे मन दी लालसा पूरी हुई है, इस करके सानू धन प्रदान करो। महा महात्म दिज इम पाखा। कवि संतोख सिंह जी लिखते ने कि देवी दे दर्शना दा वड्डा महात्म पंडित ने इस तरीके दे नाल प्रगट किया। लेते साथ नाथ तब चले गिरवर के उतरत पे तले। कवि संतोख सिंह जी लिखते ने कि पंडित केशव दास नू ना लेके फिर सतगुरु सच्चे पातशाह जी हौली हौली पहाड़ तो होर ज्यादा थले उतरे ने। गिरवर ते उतरत पे तले। आखिरकार पंडित नू ना लेके सतगुरु जी पहाड़ तो बिलकुल थले उतर आए। बादन बिसाल लाल होए रहे हो जो किस हूं ते जात ना लहो। थले दर्शन दीदारे करन दे वास्ते बहुती संगत खलोती हुई सी। कवि जी लिखते ने कि सतगुरु सच्चे पातशाह जी दा जेड़ा चेहरे दा जलाल है ओ लाल है। जो किस हूं ते जात ना लहो, भाव के सतगुरु सच्चे पातशाह जी दा तेज इना प्रकाशमान है कि चंगे तरीके दे नाल कोई सतगुरां दे सामने देख भी नहीं सकता। कवि जी अगले अध्याय दा प्रारंभ कर दे। सिख संगत पाठ शास्त्र तर दर्श करन के चाहे खरे होते पहुंचे तहां बदन जोत दिपताए। ग्रंथाकार भाई संतोख सिंह जी लिखते ने सिख संगत ते जेड़े सतगुरां दे शस्त्र तारी सूरमे सन ओ सारे दे सारे चाह दे नाल दर्शन करन दे वास्ते उड़ीक रहे सन। कवि जी लिखते ने कि सारयां ने सतगुरु सच्चे पातशाह जी दा दर्शन कीता है, जिन्हां दे मस्तक दे उते बहुत वड्डी ज्योति दा प्रकाश है। ताए ताए होए कारे अगवाए नमो करन को नारी उत लाए। दौड़ दौड़ के कवि जी लिखते ने कि सतगुरु सच्चे पातशाह जी दे चरणा दे उते काली दे नाल लोक डिगे ने। दिपत तेज के चरणन पर दर्श अपूर्व गुर के करें। कवि जी लिखते ने कि प्रकाश दे तेज वाले सतगुरु सच्चे पातशाह जी दे चरणा दे उते सारे नमस्कारां कर रहे ने। दर्श अपूर्व गुर के करे इस तरह सारयां नूं प्रतीत हो रहा है कि जिवें पहली ही वारी सतगुरु सच्चे पातशाह जी दे दर्शन हो रहे हुण। अपूर्व तों भाव है कि जिहड़ा रूप पहलां कदे देखिया ही ना होवे। इस तरह सतगुरु सच्चे पातशाह जी दा सरूप लग रहा है जिवें अपूर्व होवे, जिवें पहलां कदे ऐसा देखे ही नहीं सी। उगर तौर गुर को तब देखा रहे तूषणी ठाण या शेखा। बड़ा उग्र बड़ा तिखा जरा तेज है वो सतगुरु सच्चे पातशाह जी दा देखा है, इस करके सारे दे सारे चुप रहे, किसी ने कोई भी अर्ज बेनती ना कीती। आदब साथ सुखचित होए दूर पाछे गमने संकत पूर। कवि जी लिखते ने कि अदब दे नाल सारे दे सारे सुंगड़ गए ने, सतगुरां तो दूरी दे उते खलोते ने। सतगुरु जी चल पे ते शंका दे वस दे विच सारे सतगुरां दे पिछे तुरदे जा रहे ने। के तक दिज आशिक को देते पने बधाई मंगल केते। ਕਈਆਂ ਪੰਡਤਾਂ ਨੇ ਆਣ ਕੇ ਅਸੀਸਾਂ ਦਿੱਤੀਆਂ ਨੇ ਤੇ ਕਈਆਂ ਨੇ ਬਹੁਤ ਜ਼ਿਆਦਾ ਵਧਾਈਆਂ ਦਿੱਤੀਆਂ ਨੇ ਤੇ ਖੁਸ਼ੀਆਂ ਮਨਾਈਆਂ ਨੇ। ਪਾਏ ਤੁਰੰਗਮ ਪਾਰੇ ਅਸਵਾਰ ਨਰ ਕਰ ਦਰਸ਼ਨ ਹੋਵਤ ਲਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਸਵਾਰੀ ਕੀਤੀ ਹੈ, ਨਰ ਕਰ ਦਰਸ਼ਨ ਹੋਵਤ ਲਾਰ, ਭਾਵ ਕੇ ਮਨੁੱਖ ਦਰਸ਼ਨ ਕਰਕੇ ਲਾਰ ਦੀ ਲਾਰ ਬਣ ਕੇ ਸਤਿਗੁਰਾਂ ਦੇ ਨਾਲ ਤੁਰੇ। ਸੰਧਿਆ ਸਮੇਂ ਹੋਤ ਲਓ ਆਏ, ਆਨੰਦਪੁਰ ਮੈਂ ਹੋਤ ਵਧਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਾਮਾ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਨੰਦਪੁਰ ਨਗਰੀ ਦੇ ਵਿੱਚ ਪਹੁੰਚ ਗਏ ਨੇ, ਉਸ ਵੇਲੇ ਬਹੁਤ ਜ਼ਿਆਦਾ ਵਧਾਈਆਂ ਮਿਲੀਆਂ। ਸ੍ਰੀ ਗੁਜਰੀ ਟਿਗ ਜਿਸ ਨਰ ਕਹਿਓ, ਚਿਤ ਮੈਂ ਚਾਹਿਓ ਪਦਾਰਥ ਲਹਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਆਉਣ ਦੀ ਖਬਰ ਜਿੰਨੇ ਸਾਰਿਆਂ ਤੋਂ ਪਹਿਲਾਂ ਮਾਤਾ ਗੁਜਰੀ ਜੀ ਨੂੰ ਜਾ ਕੇ ਸੁਣਾਈ ਹੈ, ਉਹਨੂੰ ਮਾਤਾ ਜੀ ਨੇ ਮਨ ਪਾਉਂਦਾ ਪਦਾਰਥ ਦਾਨ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ। ਤਿਮਹੀ ਦੋਨੋ ਮਹਿਲ ਅਨੰਦੇ, ਧਨ ਭੂਖਣ ਤੇ ਵਸਤਰ ਬਿਲੰਦੇ। ਮਾਤਾ ਗੁਜਰੀ ਜੀ ਦੀ ਤਰ੍ਹਾਂ ਸਤਿਗੁਰਾਂ ਦੇ ਦੋਵੇਂ ਮਹਿਲ ਵੀ ਬਹੁਤ ਆਨੰਦਿਤ ਹੋਏ ਨੇ, ਜੀਤੋ ਜੀ ਤੇ ਸੁੰਦਰੀ ਜੀ। ਕਵੀ ਜੀ ਲਿਖਦੇ ਨੇ ਕਿ ਉਹਨਾਂ ਨੇ ਵੀ ਖੁਸ਼ੀ ਦੇ ਰੂਪ ਦੇ ਵਿੱਚ ਬਹੁਤਾ ਧਨ, ਬਹੁਤੇ ਗਹਿਣੇ ਤੇ ਵਸਤਰ ਪ੍ਰਦਾਨ ਕੀਤੇ। ਪੁੱਤਰ ਅਜੀਤ ਸਿੰਘ ਹੋਏ ਆਗੇ, ਵਿਛੜੇ ਚਿਰ ਕੇ ਪਿਤ ਪਗ ਲਾਗੇ। ਸਤਿਗੁਰਾਂ ਦਾ ਵੱਡਾ ਸਾਹਿਬਜ਼ਾਦਾ ਜੋ ਅਜੀਤ ਸੀ, ਉਹ ਵੀ ਬੜੇ ਚਿਰ ਤੋਂ ਆਪਣੇ ਪਿਤਾ ਤੋਂ ਵਿਛੜਿਆ ਹੋਇਆ ਸੀ, ਉਹ ਵੀ ਸਤਿਗੁਰਾਂ ਦੇ ਚਰਨਾਂ ਦੇ ਨਾਲ ਆਣ ਕੇ ਜੁੜਿਆ। ਜਿਤ ਦੇਖੇ ਤਿਤ ਸਹਿਜ ਸੁਭਾਏ, ਲੋਕ ਹਜ਼ਾਰੋਂ ਸੀਸ ਨਿਵਾਏ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਵੀ ਪਾਸੇ ਦੇਖਦੇ ਨੇ, ਕੀ ਦੇਖਦੇ ਨੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸਤਿਗੁਰਾਂ ਨੂੰ ਸਿਰ ਨਿਵਾ ਰਹੇ ਨੇ। ਜ਼ੋਰਾਵਰ ਸਿੰਘ ਤਬ ਚੱਲ ਆਏ, ਸੰਗ ਜੁਝਾਰ ਸਿੰਘ ਹਰ ਖਾਏ। ਇਸ ਤੋਂ ਬਾਅਦ ਜ਼ੋਰਾਵਰ ਸਿੰਘ ਤੇ ਜੁਝਾਰ ਸਿੰਘ ਇਹ ਵੀ ਸਤਿਗੁਰਾਂ ਦੇ ਸਪੁੱਤਰ ਸਤਿਗੁਰਾਂ ਨੂੰ ਆਣ ਕੇ ਮਿਲੇ ਨੇ ਤੇ ਬੜੇ ਪ੍ਰਸੰਨ ਹੋਏ।
ਬੰਧਨ ਕਰਤ ਸੰਗ ਹੀ ਚਲੇ, ਪੁਰ ਨਰ ਨਾਰ ਦਰਨ ਹੈ ਖਲੇ।
ਕਵੀ ਜੀ ਲਿਖਦੇ ਨੇ ਕਿ ਆਣ ਕੇ ਬੰਦਨਾਵਾਂ ਕੀਤੀਆਂ ਨੇ, ਨਮਸਕਾਰਾਂ ਕੀਤੀਆਂ ਨੇ ਸਤਿਗੁਰਾਂ ਦੇ ਸਹਿਬਜ਼ਾਦਿਆਂ ਨੇ ਤੇ ਸਤਿਗੁਰਾਂ ਦੇ ਨਾਲ ਹੀ ਚੱਲ ਪਏ ਨੇ ਅੱਗੇ ਦੇ ਅੱਗੇ। ਪੁਰ ਨਰ ਨਾਰ ਦਰਨ ਹੈ ਖਲੇ, ਭਾਵ ਕੇ ਦਰਵਾਜ਼ਿਆਂ ਦੇ ਵਿੱਚ ਪੁਰੀ ਦੇ ਇਸਤਰੀਆਂ ਤੇ ਪੁਰਸ਼ ਖਲੋ ਕੇ ਕਈ ਦਰਸ਼ਨ ਕਰ ਰਹੇ ਨੇ।
ਕਰ ਬੰਦ ਯਾਰ ਸੀਸ ਨਿਵਾਵੇ, ਔਰ ਤੌਰ ਪਰਖੈ ਬਿਸ ਮਾਵੇ।
ਸਾਰੇ ਮੱਥੇ ਟੇਕਦੇ ਨੇ, ਸਿਰਾਂ ਨੂੰ ਚੁਕਾਉਂਦੇ ਨੇ, ਪਰ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਜਿਹੜਾ ਤੌਰ ਤਰੀਕਾ ਹੈ ਉਹ ਬੜਾ ਬਦਲਿਆ ਹੋਇਆ, ਇਸ ਕਰਕੇ ਦੇਖਣ ਵਾਲੇ ਬਿਸਮਾ ਜਾਂਦੇ ਨੇ, ਹੈਰਾਨ ਰਹਿ ਜਾਂਦੇ ਨੇ।
ਕਹਿਣ ਸੁਣਨ ਕਿਹ ਸੋ ਨਹੀਂ ਕਰਹੀ, ਰਸ ਪਰ ਦ੍ਰਿਗ ਨਹੀਂ ਕਿਸ ਨਿਹਰਹੀ।
ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਦੇ ਨਾਲ ਕੁਝ ਕਹਿੰਦੇ ਨਹੀਂ ਹਨ, ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੁਚੀ ਦੇ ਨਾਲ ਕਿਸੇ ਦੇ ਵੱਲ ਰਸ ਭਰੇ ਨੇਤਰਾਂ ਦੇ ਨਾਲ ਦੇਖਦੇ ਵੀ ਨਹੀਂ ਤੇ ਨਾ ਬੋਲਦੇ ਨੇ।
ਉਦਾਸੀਨ ਸਭ ਸੋ ਰਸ ਏਕ, ਤੇਜ ਉਗਰ ਪੇ ਜਲਦ ਬਵੇਕ।
ਕਵੀ ਜੀ ਲਿਖਦੇ ਨੇ ਕਿ ਗਿਆਨ ਦੇ ਬੱਦਲ ਜਾਂ ਗਿਆਨ ਦੇ ਸਮੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਗਰ ਤੇਜ ਦੇ ਵਿੱਚ ਵਿਰਾਜੇ ਨੇ। ਉਦਾਸੀਨ ਸਭ ਸੋ ਰਸ ਏਕ, ਸਤਿਗੁਰਾਂ ਦੀ ਬਿਰਤੀ ਬੜੀ ਉਦਾਸੀਨ ਹੈ, ਇੱਕ ਰਸ ਦੇ ਵਿੱਚ ਜੁੜੇ ਨੇ, ਪਰ ਬਾਹਰ ਮੁਖੀ ਜਿਹੜੀ ਰੁਚੀ ਹੈ ਉਹ ਉਦਾਸੀਨ।
ਪੁਰ ਮੈਂ ਮੰਗਲ ਅਨਕ ਪਰਕਾਰਾ, ਗੁਰ ਆਗਮਨ ਜਲਦ ਜਨ ਪਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੁਰੀ ਦੇ ਵਿੱਚ ਆਨੰਦਪੁਰ ਨਗਰੀ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ।
ਗੁਰ ਆਗਮਨ ਜਲਦ ਜਨ ਪਾਰਾ,
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਆਖਿਆ ਜਾ ਸਕਦਾ ਹੈ ਕਿ ਆਨੰਦਪੁਰ ਨਗਰੀ ਦੇ ਵਿੱਚ ਸਤਿਗੁਰਾਂ ਦਾ ਆਉਣਾ ਇਸ ਤਰ੍ਹਾਂ ਹੈ ਜਿਵੇਂ ਕਿ
ਬੱਦਲ ਆ ਗਿਆ ਹੋਵੇ ਅਨੰਦਪੁਰ ਨਗਰੀ ਦੇ ਵਿੱਚ। ਜਲ ਪ੍ਰਮੋਦ ਕੋ ਬਹੁ ਬਰ ਖਾਇਓ, ਤਪਤ ਹੁਤੀ ਉਪਰ ਰਹਿ ਛਾਇਓ, ਭਾਵ ਕੇ ਇੱਕ ਬੱਦਲ ਦੀ ਤਰ੍ਹਾਂ ਸਤਿਗੁਰਾਂ ਨੇ ਪ੍ਰਵੇਸ਼ ਕੀਤਾ ਹੈ, ਜਿਹਦੇ ਵਿੱਚੋਂ ਪ੍ਰਮੋਦ ਦਾ ਭਾਵ ਕੇ ਖੁਸ਼ੀਆਂ ਦਾ ਬਹੁਤਾ ਸਾਰਾ ਪਾਣੀ ਵਰਿਆ ਹੈ। ਜਿਸ ਖੁਸ਼ੀਆਂ ਰੂਪੀ ਪਾਣੀ ਵਰੇ ਹੋਏ ਨੇ ਸਾਰਿਆਂ ਦੇ ਹਿਰਦੇ ਦੀ ਤਪਸ਼ ਨੂੰ ਦੂਰ ਕਰ ਦਿੱਤਾ। ਕਵੀ ਜੀ ਨੇ ਇੱਕ ਪ੍ਰਮਾਣ ਦਿੱਤਾ ਕਿ ਜਿਵੇਂ ਬੱਦਲ ਆ ਜਾਂਦਾ ਤੇ ਬੱਦਲ ਮੀਂਹ ਵਰਾਉਂਦਾ ਹਰ ਇੱਕ ਪਾਸੇ ਉਹ ਠੰਡ ਵਰਤਾ ਦਿੰਦਾ, ਇਸੇ ਤਰ੍ਹਾਂ ਇੱਕ ਬੱਦਲ ਦੀ ਤਰ੍ਹਾਂ ਸਤਿਗੁਰਾਂ ਨੇ ਨਗਰੀ ਦੇ ਵਿੱਚ ਪ੍ਰਵੇਸ਼ ਕੀਤਾ, ਜਿਨ੍ਹਾਂ ਨੇ ਮੇਹਰਾਂ ਦਾ ਤੇ ਖੁਸ਼ੀਆਂ ਦਾ ਮਾਨੋ ਮੀਂਹ ਵਰਸਾ ਦਿੱਤਾ, ਜਿਸ ਵਰਸਾਤ ਦੇ ਵਿੱਚ ਸਾਰੇ ਭਿੱਜ ਗਏ ਨੇ ਤੇ ਉਹਨਾਂ ਦੇ ਹਿਰਦਿਆਂ ਦੀ ਤਪਸ਼ ਦੂਰ ਹੋ ਗਈ। ਮੰਦਰ ਸੁੰਦਰ ਅੰਦਰ ਗਏ, ਚਾਰ ਸਿੰਘਾਸਣ ਬੈਠਤ ਪਏ। ਇਸ ਤੋਂ ਬਾਅਦ ਆਪਣੇ ਸੁੰਦਰ ਮਹਿਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਵੇਸ਼ ਕੀਤਾ। ਬਹੁਤ ਸੁੰਦਰ ਸਿੰਘਾਸਣ ਡੱਠਿਆ ਹੋਇਆ ਸੀ, ਸਤਿਗੁਰੂ ਜੀ ਉਸ ਸਿੰਘਾਸਣ ਦੇ ਉੱਤੇ ਜਾ ਕੇ ਬੈਠ ਗਏ।
ਪੰਚਾਮ੍ਰਿਤ ਕਰ ਕਰ ਪ੍ਰਤੀ ਹੋਵਾ, ਅਤ ਪ੍ਰਿਆ ਗੁਰ ਕੋ ਦਰਸ਼ਨ ਜੋਵਾ।
ਅਤਿ ਪਿਆਰੇ ਸਤਿਗੁਰੂ ਦੇ ਸਾਰਿਆਂ ਨੂੰ ਦਰਸ਼ਨ ਨਸੀਬ ਹੋਏ ਸਨ, ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਘਰ ਘਰ ਦੇ ਵਿੱਚ ਸੰਗਤਾਂ ਨੇ ਬਹੁਤਾ ਸਾਰਾ ਕੜਾ ਪ੍ਰਸ਼ਾਦ ਤਿਆਰ ਕਰਕੇ ਵਰਤਾਇਆ।
ਆਣ ਕਰਾਵਤ ਸਿੱਖ ਅਰਦਾਸ, ਧਰੈ ਤੂਸ਼ਣੀ ਬੈਠੈ ਪਾਸ।
ਕਈ ਕੜਾ ਪ੍ਰਸ਼ਾਦ ਨੂੰ ਤਿਆਰ ਕਰਕੇ ਸਤਿਗੁਰਾਂ ਦੇ ਕੋਲ ਲੈ ਕੇ ਆਏ ਨੇ, ਉਹਨਾਂ ਨੇ ਅਰਪਣ ਕੀਤਾ ਹੈ। ਧਰੈ ਤੂਸ਼ਣੀ ਬੈਠੈ ਪਾਸ, ਚੁੱਪ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਲਾਗੇ ਬੈਠਦੇ ਜਾਂਦੇ।
ਦੀਪ ਮਾਲਾ ਸਭਹਿਨ ਕਰੀ, ਘਰ ਘਰ ਕੇ ਸ਼ਿਖਰਨ ਪਰ ਤਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਦੀਪਕ ਮਾਲਾ ਸਭਹਿਨ ਕਰੀ, ਭਾਵ ਕੇ ਅਨੰਦਪੁਰ ਦੇ ਵਾਸੀਆਂ ਨੇ ਸਾਰਿਆਂ ਨੇ ਦੀਪ ਮਾਲਾ ਕੀਤੀ ਹੈ, ਭਾਵ ਕੇ ਦੀਵੇ ਜਗਾਏ ਨੇ। ਘਰ ਘਰ ਕੇ ਸ਼ਿਖਰਨ ਪਰ ਤਰੇ, ਭਾਵ ਕੇ ਦੀਵਿਆਂ ਨੂੰ ਜਗਾ ਜਗਾ ਕੇ ਘਰਾਂ ਦੇ ਕੋਠਿਆਂ ਦੇ ਉੱਤੇ ਬਨੇਰਿਆਂ ਦੇ ਉੱਤੇ ਦੀਵਿਆਂ ਨੂੰ ਤਰਿਆ, ਇਸ ਤਰ੍ਹਾਂ ਖੁਸ਼ੀ ਮਨਾਈ ਹੈ। ਕਿਉਂਕਿ ਦੀਪ ਮਾਲਾ ਉਸ ਵੇਲੇ ਸਾਰਿਆਂ ਤੋਂ ਪਹਿਲਾਂ ਕੀਤੀ ਮੰਨੀ ਜਾਂਦੀ ਹੈ ਇਤਿਹਾਸਾਂ ਦੇ ਅਨੁਸਾਰ, ਕਿ ਜਦੋਂ ਭਗਵਾਨ ਰਾਮ ਚੰਦਰ ਜੀ 14 ਸਾਲਾਂ ਦੇ ਬਨਵਾਸ ਤੋਂ ਬਾਅਦ ਰਾਵਣ ਦਾ ਵੱਧ ਕਰਕੇ ਸਮੇਤ ਸੀਤਾ ਤੇ ਲਕਸ਼ਮਣ ਦੇ ਜਦੋਂ ਅਯੁੱਧਿਆ ਨਗਰੀ ਦੇ ਵਿੱਚ ਆਏ ਸਨ, ਉਸ ਦਿਨ ਇਤਿਹਾਸ ਲਿਖਦੇ ਨੇ ਕਿ ਦੀਵਾਲੀ ਮਨਾਈ ਗਈ। ਇਸੇ ਕਰਕੇ ਦੀਪ ਮਾਲਾ, ਦੀਪ ਤੋਂ ਭਾਵ ਦੀਵੇ ਤੇ ਮਾਲਾ ਭਾਵ ਬਹੁਤੇ ਸਾਰੇ ਦੀਵੇ, ਭਾਵ ਕੇ ਅਯੁੱਧਿਆ ਨਗਰੀ ਦੇ ਵਿੱਚ ਜਦੋਂ ਭਗਵਾਨ ਰਾਮ ਚੰਦਰ ਜੀ ਆਏ ਸਨ, ਉਸ ਵੇਲੇ ਦੀਪ ਮਾਲਾ ਕੀਤੀ ਗਈ ਸੀ, ਦੀਵਿਆਂ ਦੇ ਨਾਲ ਜਗਮਗਾ ਦਿੱਤਾ ਸੀ ਅਯੁੱਧਿਆ ਨਗਰੀ ਨੂੰ। ਉਸੇ ਤਰੀਕੇ ਦੇ ਨਾਲ ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਆਏ ਨੇ, ਚਿਰ ਪਿੱਛੋਂ ਆਏ ਨੇ, ਇਸ ਕਰਕੇ ਖੁਸ਼ੀ ਦੇ ਰੂਪ ਦੇ ਵਿੱਚ ਹਰ ਇੱਕ ਪੁਰੀ ਦੇ ਰਹਿਣ ਵਾਲੇ ਨੇ ਦੀਵੇ ਜਗਾਏ ਨੇ, ਕੋਠਿਆਂ ਦੇ ਬਨੇਰਿਆਂ ਦੇ ਉੱਤੇ ਦੀਵੇ ਰੱਖੇ। ਭਗਵਾਨ ਰਾਮ ਚੰਦਰ ਜੀ ਦੇ ਅਯੁੱਧਿਆ ਵਾਪਸ ਹੋਣ ਤੋਂ ਬਾਅਦ ਦੀਵਾਲੀ ਦੇ ਤਿਉਹਾਰ ਨੂੰ ਮਨਾਇਆ ਜਾਣ ਲੱਗਾ, ਉਥੋਂ ਹੀ ਪ੍ਰਾਰੰਭਤਾ ਮੰਨੀ ਜਾਂਦੀ ਹੈ ਦੀਵਾਲੀ ਦੀ। ਇਸ ਤੋਂ ਇਲਾਵਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਦੇ ਸਮੇਤ ਬਾਹਰ ਆਏ ਸਨ, ਉਦੋਂ ਵੀ ਸਿੱਖਾਂ ਨੇ ਦੀਪ ਮਾਲਾ ਕੀਤੀ ਸੀ। ਇਸ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕਿਲੇ ਤੋਂ ਬਾਹਰ ਆਉਣ ਦੀ ਖੁਸ਼ੀ, ਇਸ ਤੋਂ ਇਲਾਵਾ ਅਯੁੱਧਿਆ ਨਗਰੀ ਦੇ ਵਿੱਚ ਭਗਵਾਨ ਰਾਮ ਚੰਦਰ ਜੀ ਦੇ ਪ੍ਰਵੇਸ਼ ਕਰਨ ਦੀ ਜਿਹੜੀ ਕਿਰਿਆ, ਉਹਨੂੰ ਹੀ ਦੀਵਾਲੀ ਮੰਨਿਆ ਜਾਂਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਦੀਪ ਮਾਲਾ ਕੀਤੀ ਹੈ, ਦੀਵਾਲੀ ਦੀ ਤਰ੍ਹਾਂ ਦੀਵੇ ਸਾਰਿਆਂ ਨੇ ਆਪੋ ਆਪਣੇ ਘਰਾਂ ਦੇ ਵਿੱਚ ਜਗਾ।
ਨੌਬਤ ਬਾਜਤ ਦੀਰਗ ਪੌਰ, ਸੰਖ ਨਫੀਰਨ ਕੇ ਗਨ ਸ਼ੋਰ।
ਨੌਬਤਾਂ ਵੱਜੀਆਂ ਨੇ, ਵੱਡੇ ਤੇ ਛੋਟੇ ਨਗਾਰਿਆਂ ਨੂੰ ਖੜਕਾਇਆ ਗਿਆ ਹੈ, ਇਸ ਤੋਂ ਇਲਾਵਾ ਸੰਖਾਂ ਦੀ ਧੁਨੀ ਗੁੰਜਾਈ ਗਈ ਹੈ, ਬਹੁਤੀਆਂ ਸਾਰੀਆਂ ਜਿਹੜੀਆਂ ਸ਼ਹਿਨਾਈਆਂ ਨੇ ਉੱਚੀ ਧੁਨੀ ਦੇ ਨਾਲ ਗੂੰਜੀਆਂ।
ਆਤੀ ਉਤਸਵ ਪਾ ਨਗਰ ਮਜਾਰੀ, ਜੈ ਸਤ ਗੁਰ ਕੀ ਕਹਿ ਨਰ ਨਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ, ਬਹੁਤ ਵੱਡਾ ਉਤਸਵ ਜਿਹੜਾ ਹੈ ਉਹ ਨਗਰ ਦੇ ਵਿੱਚ ਕੀਤਾ ਗਿਆ ਹੈ। ਜੈ ਸਤਿਗੁਰ ਕੀ ਕਹੇ ਨਰ ਨਾਰੀ, ਭਾਵ ਕੇ ਜਿੰਨੇ ਵੀ ਇਸਤਰੀਆਂ ਪੁਰਸ਼ ਨੇ ਸਾਰੇ ਦੇ ਸਾਰੇ ਕਹਿੰਦੇ ਨੇ ਜੈ ਸਤਿਗੁਰੂ ਦੀ, ਜੈ ਸਤਿਗੁਰੂ ਦੀ। ਖਾਣ ਪਾਣ ਕਰ ਕਰ ਗੁਰ ਬਾਤੀ, ਸਗਰੇ ਸੁਪਤ ਜਥਾ ਸੁਖ ਰਾਤੀ। ਰਾਤ ਦੇ ਵੇਲੇ ਸਾਰਿਆਂ ਨੇ ਪ੍ਰਸ਼ਾਦ ਪਾਣੀ ਨੂੰ ਛਕਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਰਤਾ ਨੂੰ ਕਹਿੰਦੇ ਕਹਿੰਦੇ ਸੁਖ ਦੀ ਨੀਂਦ ਰਾਤ ਦੇ ਵੇਲੇ ਸਾਰੇ ਸੌ ਗਏ। ਬੜੀ ਪ੍ਰਾਤ ਤੇ ਸਤਿਗੁਰ ਜਾਗੇ, ਸੋਚ ਇਸ਼ਨਾਨ ਕਰਨ ਪ੍ਰਭ ਲਾਗੇ। ਵੱਡੀ ਪ੍ਰਾਤ ਦੇ ਨਾਲ ਭਾਵ ਕੇ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਗ ਪਏ ਨੇ, ਸਤਿਗੁਰਾਂ ਨੇ ਇਸ਼ਨਾਨ ਪਾਣੀ ਕੀਤਾ। ਵਸਤਰ ਸ਼ਸਤਰ ਸਭ ਅੰਗ ਸਜਾਏ, ਲੈਣ ਹਾਰ ਜੇ ਧਨ ਗਨ ਆਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਸਤਰਾਂ ਤੇ ਵਸਤਰਾਂ ਨੂੰ ਧਾਰਨ ਕੀਤਾ ਹੈ। ਫੇਰ ਇਨੇ ਚਿਰ ਨੂੰ ਜਿਹੜੇ ਲੈਣ ਹਾਰ ਸੀ, ਭਾਵ ਕੇ ਜਿਹੜੇ ਮੰਗਤ ਜਨ ਸੀ, ਮੰਗਣ ਵਾਲੇ, ਉਹ ਬਹੁਤੇ ਸਾਰੇ ਧਨ ਮੰਗਣ ਦੇ ਵਾਸਤੇ ਪਹੁੰਚੇ। ਸਭ ਕੋ ਦੀਨ ਸਦਾਨ ਕਨੇਰੇ, ਲੇ ਕਰ ਸਭ ਕੇ ਆਨੰਦ ਕਨੇਰੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਸਾਰਿਆਂ ਨੂੰ ਬਹੁਤ ਜ਼ਿਆਦਾ ਦਾਨ ਦਿੱਤਾ। ਦਾਨ ਨੂੰ ਲੈ ਕੇ ਸਾਰੇ ਵਧੇਰੇ ਆਨੰਦ ਦੇ ਨਾਲ ਆਪੋ ਆਪਣੇ ਘਰਾਂ ਨੂੰ ਤੁਰੇ। ਹੁਕਮ ਜਾਗ ਕਰ ਬੇ ਕਉ ਦਇਓ, ਅਨਕ ਆਹਾਰ ਸੰਗ ਦੇ ਪਇਓ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਬਹੁਤ ਵੱਡਾ ਜੱਗ ਕਰਨਾ ਹੈ, ਬਹੁਤ ਵੱਡਾ ਲੰਗਰ ਲਾਉਣਾ ਹੈ। ਇਸ ਕਰਕੇ ਸਤਿਗੁਰੂ ਜੀ ਸਿੱਖਾਂ ਨੂੰ ਕਹਿੰਦੇ ਨੇ ਅਨੇਕਾਂ ਪ੍ਰਕਾਰ ਦੇ ਪਕਵਾਨਾਂ ਨੂੰ ਤਿਆਰ ਕੀਤਾ ਜਾਵੇ। ਸੰਗਿਦੈ ਪਾਇਓ, ਸੰਗਿਦੈ ਤੋਂ ਭਾਵ ਹੈ ਕਿ ਜਿਹਦੇ ਵਿੱਚ ਬਹੁਤ ਹੀ ਜ਼ਿਆਦਾ ਘਿਓ ਲੱਗਿਆ ਹੋਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤੇ ਤਰ੍ਹਾਂ ਦੇ ਪਕਵਾਨਾਂ ਨੂੰ ਤਿਆਰ ਕੀਤਾ ਜਾਵੇ, ਵੱਡਾ ਯੱਗ ਕਰਨਾ ਹੈ, ਵੱਡਾ ਲੰਗਰ ਲਾਉਣਾ। ਪੂਪ ਪੂਰ ਕਾ ਬਹੁ ਪੰਚਾਮ੍ਰਿਤ, ਬਿਪ੍ਰਸਾਦ ਬੋਲੇ ਪਠ ਜਿਤ ਕਿਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹੁਕਮ ਦੀ ਤਾਮੀਲ ਹੋਈ, ਬਹੁਤ ਸਾਰੇ ਪਕਵਾਨ ਤਿਆਰ ਕੀਤੇ ਗਏ ਨੇ, ਪੂੜੇ ਤਿਆਰ ਕੀਤੇ ਨੇ, ਪੂਰੀਆਂ ਤਿਆਰ ਕੀਤੀਆਂ ਨੇ, ਇਸ ਤੋਂ ਇਲਾਵਾ ਬਹੁਤਾ ਸਾਰਾ ਕੜਾ ਪ੍ਰਸ਼ਾਦ ਵੀ ਤਿਆਰ ਕੀਤਾ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਪੰਡਤਾਂ ਨੂੰ, ਸਾਧਾਂ ਨੂੰ ਤੇ ਹੋਰ ਜਿੰਨੇ ਵੀ ਸਿੱਖ ਸੇਵਕ ਸਨ, ਉਹਨਾਂ ਸਾਰਿਆਂ ਨੂੰ ਲੰਗਰ ਛਕਣ ਦੇ ਵਾਸਤੇ ਬੁਲਾਇਆ। ਮਨ ਪਾਵਤ ਭੋਜਨ ਕੋ ਖਾਇਓ, ਅਦਕ ਦਾਨ ਸਭਨ ਕੋ ਪਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਨ ਪਾਉਂਦਾ ਭੋਜਨ ਸਾਰਿਆਂ ਨੇ ਖੁਸ਼ੀ ਦੇ ਨਾਲ ਛਕਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਛਕਣ ਤੋਂ ਬਾਅਦ ਬਹੁਤਾ ਸਾਰਾ ਦਾਨ ਵੀ ਦਿੱਤਾ। ਪਿਖ ਉਧਾਰਤਾ ਗੁਰ ਓਰ ਕੇਰੀ, ਬਿਸਮ ਕੁਬੇਰ ਸੁਮੇਰ ਬਡੇਰੀ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪਿਖ ਉਧਾਰਤਾ ਗੁਰ ਓਰ ਕੇਰੀ, ਭਾਵ ਕੇ ਸਤਿਗੁਰਾਂ ਦੇ ਹਿਰਦੇ ਦੀ ਉਧਾਰਤਾ ਨੂੰ, ਉਹਨਾਂ ਦੀ ਖੁੱਲ ਦਿਲੀ ਨੂੰ ਦੇਖ ਕੇ, ਬਿਸਮ ਕੁਬੇਰ ਸੁਮੇਰ ਬਡੇਰੀ, ਭਾਵ ਕੇ ਕੁਬੇਰ ਦੇਵਤਾ ਤੇ ਜਿਹੜਾ ਸੁਮੇਰ ਹੈ ਇਹ ਵੀ ਬਹੁਤ ਜ਼ਿਆਦਾ ਹੈਰਾਨ ਹੋਏ ਨੇ। ਕੁਬੇਰ ਨੂੰ ਧਨ ਦਾ ਦੇਵਤਾ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸੁਮੇਰ ਇੱਕ ਪਹਾੜ ਦਾ ਨਾਮ ਹੈ। ਸੁਮੇਰ ਦੇ ਬਾਰੇ ਆਖਿਆ ਜਾਂਦਾ ਹੈ ਕਿ ਇੱਕ ਐਸਾ ਪਹਾੜ ਹੈ ਜਿਹੜਾ ਕਿ ਪੂਰੇ ਦਾ ਪੂਰਾ ਸੋਨੇ ਦਾ ਬਣਿਆ ਹੋਇਆ। ਭਾਗਵਤ ਵਿੱਚ ਤੇ ਵਿਸ਼ਨੂੰ ਪੁਰਾਣ ਦੇ ਅਨੁਸਾਰ ਸੋਨੇ ਦਾ ਇੱਕ ਪਹਾੜ ਹੈ ਜਿਹਨੂੰ ਸੁਮੇਰ ਆਖਿਆ ਜਾਂਦਾ ਹੈ ਅਤੇ ਇਸ ਉੱਤੇ ਦੇਵਤਿਆਂ ਦੀਆਂ ਪੁਰੀਆਂ ਤੱਕ ਵਸੀਆਂ ਹੋਈਆਂ ਨੇ। ਸੁਮੇਰ ਦੀ ਬੁਲੰਦੀ 84,000 ਯੋਜਨ ਲਿਖੀ ਹੈ ਅਤੇ 16,000 ਜ਼ਮੀਨ ਦੇ ਵਿੱਚ ਗੱਡਿਆ ਹੋਇਆ ਦੱਸਿਆ ਜਾਂਦਾ ਹੈ। ਵਿਸ਼ਨੂੰ ਪੁਰਾਣ ਅੰਸ਼ 2 ਅਤੇ ਅਧਿਆ 2 ਦੇ ਵਿੱਚ ਇਹ ਪ੍ਰਸੰਗ ਲਿਖਿਆ ਹੋਇਆ। ਜੋਗ੍ਰਾਫੀਏ ਦੀ ਡਿਕਸ਼ਨਰੀ ਅਨੁਸਾਰ ਰੁਦਰ ਹਿਮਾਲਿਆ ਦਾ ਨਾਂ ਹੀ ਸੁਮੇਰ ਹੈ ਜਿਸ ਵਿੱਚੋਂ ਗੰਗਾ ਨਿਕਲਦੀ ਹੈ। ਇਸ ਨੂੰ ਪੰਚ ਪਰਬਤ ਵੀ ਆਖਿਆ ਜਾਂਦਾ ਹੈ ਕਿਉਂਕਿ ਇਸ ਦੀਆਂ 5 ਚੋਟੀਆਂ ਹਨ। ਇੱਕ ਹੈ ਰੁਦਰ ਹਿਮਾਲਿਆ, ਦੂਸਰੀ ਹੈ ਵਿਸ਼ਨਪੁਰੀ, ਤੀਸਰੀ ਹੈ ਬ੍ਰਹਮਪੁਰੀ, ਚੌਥੀ ਹੈ ਉਦਗਾਰੀ ਕੰਠ ਔਰ 5ਵੀਂ ਹੈ ਸਵਰਗ ਰੋਹਣ। ਭਾਵ ਕੇ 5 ਚੋਟੀਆਂ ਨੇ। ਇਹਨਾਂ ਦੇ ਵਿੱਚੋਂ ਹੀ ਜਿਹੜਾ ਰੁਦਰ ਹਿਮਾਲਿਆ ਹੈ ਉਸ ਨੂੰ ਆਖਿਆ ਜਾਂਦਾ ਹੈ ਸੁਮੇਰ। ਦਰਅਸਲ ਸੋਨੇ ਦਾ ਕੋਈ ਪਹਾੜ ਅਜੇ ਤੱਕ ਕਿਸੇ ਨੇ ਦੇਖਿਆ ਨਹੀਂ ਹੈ, ਪਰ ਪੁਰਾਣਾ ਦੇ ਅਨੁਸਾਰ ਜਿਹੜੀਆਂ ਕਥਾ ਨੇ ਉਹਨਾਂ ਦੇ ਸੁਮੇਰ ਦਾ ਜ਼ਿਕਰ ਆਉਂਦਾ ਹੈ ਕਿ ਸੁਮੇਰ ਪੂਰੇ ਦਾ ਪੂਰਾ ਸੋਨੇ ਦਾ ਪਹਾੜ ਹੈ ਜਿਹਦੇ ਉੱਤੇ ਦੇਵਤਿਆਂ ਦੀਆਂ ਸਾਰੀਆਂ ਪੁਰੀਆਂ ਵਸੀਆਂ ਹੋਈਆਂ ਨੇ। ਪਰ ਆਧੁਨਿਕ ਯੁੱਗ ਦੇ ਵਿੱਚ ਇਹ ਭਾਈ ਕਾਨ ਸਿੰਘ ਜੀ ਨਾਭਾ ਦਾ ਬਿਆਨ ਹੈ ਕਿ ਪੰਜ ਚੋਟੀਆਂ ਨੇ ਜਿਹਦੇ ਵਿੱਚੋਂ ਰੁਦਰ ਹਿਮਾਲਿਆ ਨੂੰ ਹੀ ਆਖਿਆ ਜਾਂਦਾ ਹੈ ਸੁਮੇਰ, ਉਹਦਾ ਨਾਂ ਹੀ ਸੁਮੇਰ ਹੈ। ਕਹਿਣ ਤੋਂ ਭਾਵ ਹੈ ਇਸ ਜਗ੍ਹਾ ਦੇ ਉੱਤੇ ਕਬੀਰ ਦੀ ਤੇ ਸੁਮੇਰ ਦੀ ਗੱਲ ਆਈ ਹੈ ਸਤਿਗੁਰਾਂ ਦੀ ਉਦਾਰਤਾ ਦੀ, ਉਹਨਾਂ ਦੀ ਖੁੱਲ ਦਿਲੇ ਦੀ, ਉਹਨਾਂ ਦੇ ਦਰਿਆ ਦਿਲੇ ਦੀ। ਇਸ ਕਰਕੇ ਕਵੀ ਜੀ ਕਹਿੰਦੇ ਨੇ ਕਿ ਜਿਹੜਾ ਧਨ ਦਾ ਦੇਵਤਾ ਕੁਬੇਰ ਹੈ ਉਹ ਵੀ ਬਹੁਤ ਜ਼ਿਆਦਾ ਹੈਰਾਨ ਹੈ, ਤੇ ਜਿਹੜਾ ਸੁਮੇਰ ਹੈ ਜਿਹੜਾ ਕਿ ਪੂਰੇ ਸੋਨੇ ਦਾ ਬਣਿਆ ਹੋਇਆ ਉਹ ਵੀ ਬੜਾ ਅਚਰਜ ਹੋ ਕੇ ਇਹ ਕੀ ਇੱਕ ਦੂਜੇ ਨੂੰ ਕਹਿੰਦੇ ਨੇ, ਕਵੀ ਜੀ ਬਿਆਨ ਕਰਦੇ ਨੇ। ਕਵੀ ਜੀ ਲਿਖਦੇ ਨੇ, ਜੇ ਰੁੱਖ ਕਾਰਿਤ ਕੋ ਬਲ ਧਰੈ ਹਮ ਕੋ ਲੂਟ ਬਾਂਟ ਵੋ ਕਰੈ। ਕੁਬੇਰ ਨੇ ਤੇ ਸੁਮੇਰ ਨੇ ਵਿਚਾਰ ਕੀਤੀ ਹੈ ਕਿ ਜੇਕਰ ਸਤਿਗੁਰੂ ਜੀ ਕਦੇ ਸਾਡੇ ਪਾਸੇ ਰੁੱਖ ਕਰ ਲੈਣ ਆਪਣੇ ਬਲ ਦੇ ਨਾਲ, ਆਪਣੇ ਜ਼ੋਰ ਦੇ ਨਾਲ ਸਾਨੂੰ ਦੋਵਾਂ ਨੂੰ ਲੁੱਟ ਲੈਣ ਤੇ ਲੁੱਟ ਕੇ ਇਸੇ ਤਰੀਕੇ ਦੇ ਨਾਲ ਇਹ ਸਾਨੂੰ ਵੰਡ ਦੇਣ। ਕਿਉਂਕਿ ਕੁਬੇਰ ਧਨ ਦਾ ਦੇਵਤਾ ਹੈ, ਸਾਰਾ ਧਨ ਦੱਸਿਆ ਜਾਂਦਾ ਹੈ ਕਿ ਉਹਦੇ ਕੋਲ ਹੈ, ਜੇਕਰ ਕੁਬੇਰ ਲੁੱਟਿਆ ਜਾਵੇਗਾ ਤੇ ਸਾਰਾ ਧਨ ਖਤਮ ਹੋ ਜਾਏਗਾ। ਉਹ ਸਾਰਾ ਕੁਬੇਰ ਕਹਿੰਦਾ ਹੈ ਕਿ ਲੁਟਾ ਦੇਣਗੇ। ਤੇ ਦੂਸਰੇ ਪਾਸੇ ਗੱਲ ਕੀਤੀ ਹੈ ਸੁਮੇਰ ਦੀ, ਹੁਣ ਸੁਮੇਰ ਪੂਰੇ ਦਾ ਪੂਰਾ ਪਹਾੜ ਹੀ ਸੋਨੇ ਦਾ, ਐਡਾ ਵੱਡਾ ਸੋਨੇ ਦਾ ਪਹਾੜ ਹੋਵੇ ਤੇ ਕਿੰਨਾ ਕੀਮਤੀ ਹੈ। ਹੁਣ ਕੁਬੇਰ ਨੂੰ ਤੇ ਸੁਮੇਰ ਨੂੰ ਦੋਵਾਂ ਨੂੰ ਡਰ ਪੈਦਾ ਹੋਇਆ ਕਿ ਜੇਕਰ ਸਾਡੀ ਤਰਫ ਸਤਿਗੁਰਾਂ ਦਾ ਧਿਆਨ ਆ ਗਿਆ, ਇਹ ਤੇ ਇੰਨੇ ਦਰਿਆ ਦਿਲ ਨੇ, ਇਹ ਤੇ ਇੰਨੇ ਖੁੱਲ ਦਿਲੇ ਨੇ ਕਿ ਸਾਨੂੰ ਦੋਵਾਂ ਨੂੰ ਲੁਟਾ ਦੇਣ। ਬ੍ਰਿੰਦ ਅਸ਼ਰਫੀ ਕਣੇ ਰਜਤ ਪਣ ਜਾਚਕ ਕਰ ਨਿਹਾਲ ਅਨਕ ਗਣ। ਬਹੁਤੀਆਂ ਸਾਰੀਆਂ ਸੋਨੇ ਦੀਆਂ ਮੋਹਰਾਂ ਤੇ ਬਹੁਤੇ ਸਾਰੇ ਰੁਪਈਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਜਾਚਕਾਂ ਦੇ ਸਮੂਹ ਨੂੰ ਵੰਡ ਦਿੱਤੇ। ਦਾਨ ਦੇਖ ਬਿਸਮਤ ਨਰ ਨਾਰੀ ਭਇਓ ਕੋਲਾਹਲ ਪੁਰ ਮੈਂ ਭਾਰੀ। ਕਵੀ ਜੀ ਲਿਖਦੇ ਨੇ ਕਿ ਦਾਨ ਦੇਖ ਕੇ ਸਾਰੇ ਦੇ ਸਾਰੇ ਇਸਤਰੀਆਂ ਪੁਰਸ਼ ਬੜੇ ਹੈਰਾਨ ਰਹਿ ਗਏ ਨੇ। ਪੁਰੀ ਦੇ ਵਿੱਚ ਬਹੁਤ ਸਾਰਾ ਖੁਸ਼ੀਆਂ ਦਾ ਸ਼ੋਰ ਸ਼ਰਾਬਾ। ਦਿਜ ਕੇਸ਼ਵ ਤਬ ਨਹੀਂ ਬੁਲਾਇਓ ਬਿਦ ਤਨ ਸਮੇਂ ਜੀ ਉੱਠ ਕਰ ਆਇਓ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਾਰਿਆਂ ਪੰਡਤਾਂ ਨੂੰ ਸੱਦਿਆ, ਸਾਰਿਆਂ ਨੂੰ ਸੱਦਿਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਪੰਡਿਤ ਕੇਸ਼ਵ ਦਾਸ ਨੂੰ ਨਿਉਂਦਾ ਹੀ ਨਹੀਂ ਭੇਜਿਆ। ਭਾਵ ਕੇ ਸਾਰਿਆਂ ਨੂੰ ਸੱਦਿਆ ਪਰ ਪੰਡਿਤ ਕੇਸ਼ਵ ਦਾਸ ਨੂੰ ਜਾਣ ਬੁੱਝ ਕੇ ਸਤਿਗੁਰਾਂ ਨੇ ਸੰਦੇਸ਼ ਵੀ ਨਾ ਪਹੁੰਚਾਇਆ। ਬਿਦ ਤਨ ਸਮੇਂ ਜੋ ਉੱਠ ਕਰ ਆਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੇਵੀ ਪ੍ਰਗਟ ਹੋਣ ਲੱਗੀ ਸੀ ਤੇ ਜਿਹੜਾ ਪੰਡਿਤ ਜਾਣ ਬੁੱਝ ਕੇ ਹੀ ਉਥੋਂ ਖਿਸਕ ਕੇ ਆ ਗਿਆ ਸੀ ਕੇਸ਼ਵ ਦਾਸ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਕੌਤਕ ਵਰਤਾਇਆ ਕਿ ਉਸ ਨੂੰ ਜਾਣ ਬੁੱਝ ਕੇ ਸੱਦਿਆ ਵੀ ਨਾ। ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਇਸ ਦਾ ਜ਼ਿਕਰ ਕਰਦੇ ਨੇ। ਚੀਜ਼ਾਂ ਬਹੁਤ ਵਧੀਆਂ ਪਈਆਂ ਸਨ ਬਾਕੀ ਸਤ ਗੁਰਾਂ ਨੇ ਜਗ ਰਚਵਾ ਦਿੱਤਾ ਬਿਨਾਂ ਕੇਸ਼ਵ ਦੇ ਹੋਰ ਸਾਰਿਆਂ ਨੂੰ ਇਕੱਠਾ ਕਰ ਸਭ ਤਾਈ ਬੈਠਾ ਦਿੱਤਾ। ਵਰਣ ਆਸ਼ਰਮਾਂ ਦੀ ਫਾਹੀ ਤੋੜ ਕਰਕੇ ਸਾਰਾ ਪਰਮ ਪਰਮਾਇ ਉਠਾ ਦਿੱਤਾ। ਊਚ ਨੀਚ ਇੱਕੋ ਜਿਹੇ ਕਰ ਸਾਰੇ ਭੋਜਨ ਸਾਰਿਆਂ ਤਾਈ ਖੁਲਾ ਦਿੱਤਾ। ਮੂਲੋਂ ਬ੍ਰਾਹਮਣ ਤਾਈ ਬੁਲਾਇਆ ਨਾ ਆਪੇ ਆਇਆ ਨੂੰ ਵਿਚੇ ਰਲਾ ਦਿੱਤਾ। ਊਚ ਨੀਚਤਾ ਤਾਈ ਕਰਤਾਰ ਸਿੰਘਾ ਇਕਦਮ ਸਤਿਗੁਰਾਂ ਗਵਾ ਦਿੱਤਾ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਾਰਿਆਂ ਪੰਡਤਾਂ ਨੂੰ ਵੀ ਬੁਲਾਇਆ ਜਿਹੜੇ ਕੇਸ਼ਵ ਦਾਸ ਦੇ ਨਾਲ ਦੇ ਸਨ, ਸਿੱਖਾਂ ਸਾਧਾਂ ਨੂੰ ਵੀ ਬੁਲਾਇਆ, ਸਾਰਿਆਂ ਨੂੰ ਬੁਲਾ ਕੇ ਛਕਾ ਦਿੱਤਾ ਲੰਗਰ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪੰਡਿਤ ਕੇਸ਼ਵ ਦਾਸ ਨੂੰ ਬੁਲਾਇਆ ਹੀ ਨਾ ਜਿਹੜਾ ਕਿ ਪ੍ਰਗਟ ਹੋਣ ਦੇ ਸਮੇਂ ਦੇਵੀ ਦੇ ਉੱਠ ਕੇ ਆ ਗਿਆ ਸੀ।
ਤਿੰਨ ਸੋਹਣੇ ਅਧਿਕ ਰੂਸ ਬੋਲੀ ਨਾ
मोहे न हकार्यो क्या कीना। ग्रंथाकार भाई संतोख सिंह जी लिखते ने जदों केशव दास नूं नाम बुलाया ते केशव दास फिर बहुत ज्यादा सतगुरां दे नाल नाराज हो गया, रूस बोली ना। कवि जी लिखते ने कि रुस गया, मोहिना हकार्यो क्या है कीना। मन दे विच केशव दास सोचन लगा कि मैनू मुख पंडित नूं सतगुरां ने बुलाया तक नहीं है, ये सतगुरां ने की कीता, मेरा वड्डा अपमान कीता, अनादर कीता।
श्री अंतर जामी सब जानी, नंद चांद सो गिरा बखानी।
हुण सतगुरु सच्चे पातशाह जी ते अंतर जामी ने, ਉਹ ਤੇ ਸਾਰਾ ਕੁਝ ਜਾਣਦੇ ਨੇ। ਕਵੀ ਜੀ ਲਿਖਦੇ ਨੇ ਇੱਕ ਪਾਸੇ ਪੰਡਿਤ ਰੁੱਸ ਗਿਆ ਸਤਿਗੁਰਾਂ ਦੇ ਨਾਲ, ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਡਿਤ ਕੇਸ਼ਵ ਦਾਸ ਦੀ ਮਨੋ ਦਸ਼ਾ ਨੂੰ ਜਾਣ ਲਿਆ। ਨੰਦ ਚੰਦ ਸੋ ਗਿਰਾ ਬਖਾਨੇ, ਤੇ ਫੇਰ ਸਤਿਗੁਰਾਂ ਨੇ ਆਪਣੇ ਦੀਵਾਨ ਨੰਦ ਚੰਦ ਨੂੰ ਆਪਣੇ ਕੋਲ ਬੁਲਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੰਦ ਚੰਦ ਨੂੰ ਇੰਜ ਕਹਿੰਦੇ,
ਆਪ ਪੰਡਿਤ ਕੋ ਆਣ ਹਕਾਰੀ, ਅਸ ਕਹ ਬਿਸਰ ਗਯੋ ਤਿਸ ਬਾਰੀ।
ਦੀਵਾਨ ਨੰਦ ਚੰਦ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਪੰਡਿਤ ਕੇਸ਼ਵ ਦਾਸ ਨੂੰ ਤੂੰ ਬੁਲਾ ਕੇ ਲਾਇਆ, ਅਸ ਕਹੋ ਬਿਸਰ ਗਯੋ ਤਿਸ ਬਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਨੰਦ ਚੰਦ ਨੂੰ ਇਹ ਵੀ ਆਖਿਆ ਕਿ ਪੰਡਿਤ ਨਾਰਾਜ ਹੋ ਗਿਆ, ਇਸ ਕਰਕੇ ਮੇਰੇ ਵੱਲੋਂ ਆਖੇ ਬਿਸਰ ਗਯੋ ਤਿਸ ਬਾਰੀ। ਕਈ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਨੂੰ ਤੇ ਪੰਡਿਤ ਦਾ ਚੇਤਾ ਹੀ ਭੁੱਲ ਗਿਆ, ਇਸ ਕਰਕੇ ਉਹਨੂੰ ਸੱਦਿਆ ਨਹੀਂ, ਉਹਨੂੰ ਬੁਲਾਇਆ ਨਹੀਂ ਹੈ, ਇਸ ਕਰਕੇ ਨੰਦ ਚੰਦ ਤੂੰ ਚਲਿਆ ਜਾ ਕੇ ਪੰਡਿਤ ਨੂੰ ਆਖ ਕਿ ਅਸੀਂ ਉਸ ਨੂੰ ਬੁਲਾ ਰਹੇ ਹਾਂ, ਉਹ ਆਵੇ ਪ੍ਰਸ਼ਾਦ ਪਾਣੀ ਛਕੇ ਜਿਹੜਾ ਜੱਗ ਕੀਤਾ, ਇਸ ਤੋਂ ਇਲਾਵਾ ਆਪਣਾ ਦਾਨ ਲਵੇ। ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਵੀ ਕਹਿ ਦੇਵੇ ਕਿ ਤੇਰਾ ਪਹਿਲਾਂ ਚੇਤਾ ਹੀ ਭੁੱਲ ਗਿਆ, ਇਸ ਕਰਕੇ ਅਸੀਂ ਤੈਨੂੰ ਬੁਲਾ ਨਹੀਂ ਸਕੇ। ਹੁਣ ਸਤਿਗੁਰੂ ਦੀਆਂ ਖੇਡਾਂ ਨੇ, ਉਹਨਾਂ ਦੀਆਂ ਲੀਲਾ ਨੇ, ਉਹਨਾਂ ਦੇ ਕੌਤਕ ਨੇ, ਜਾਣ ਬੁੱਝ ਕੇ ਸੱਦਿਆ ਨੇ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਬਚਨ ਕਰ ਦਿੱਤਾ, ਉਹਨੂੰ ਕਹਿ ਦਿਓ ਚੇਤਾ ਭੁੱਲ ਗਿਆ, ਇਹਦਾ ਕੀ ਕਾਰਨ ਹੈ। ਭਾਈ ਸੰਤੋਖ ਸਿੰਘ ਜੀ ਅੱਗੇ ਇਸ ਗੱਲ ਦਾ ਖੁਲਾਸਾ ਕਰ ਦੇਣਗੇ, ਉਹ ਮੈਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਇਸ ਵੇਲੇ ਸਮੇਂ ਦੀ ਸਮਾਪਤੀ ਹੈ, ਕੱਲ ਨੂੰ ਜਿਸ ਤਰ੍ਹਾਂ ਕਵੀ ਜੀ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਨਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨਾਉਣੇ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਇਹ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਂਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।